ਵਾਹਿਗੁਰੂ ਸਾਹਿਬ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ ਕਿਰਪਾ ਕੀ ਜੈ ਸਮਤ ਦੀ ਜੈ ਆਠ ਪੈਰ ਤੁਧ ਧਿਆਈਂ ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾਂ ਗਤ ਜੀਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾਂ ਪ੍ਰਭ ਭਾਵੈ ਧਨ ਉਬੀ ਗੁਣ ਸਾਰੀ ਘਰ ਘਰ ਕੰਤ ਰਵੈ ਸੁਹਾਗਣ ਹਉ ਕਿਉ ਕੰਤ ਵਿਸਾਰੀ ਓ ਨਵ ਘਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਊ ਨਵ ਖਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਘਰ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ ਹਜ਼ੂਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਆਪ ਜੀ ਨੇ ਭਾਗਸ਼ਾਲੀ ਬਣਾਇਆ ਹੈ लड़ी वार बारह महा तुखारी राग विच जो कि गुरु नानक सच्चे पातशाह जी ने उचारण किया है, अज दा चौथा अंग आपां विचारांगे। मनोबिरतियां नूं एकागर करिए। सतगुरु गुरु ग्रंथ साहिब जी दी बाणी विच अकाल पुरख वाहिगुरू दी बख्शिश दा रस वार वार हजूर ने गिणिया है। जिथे शरीर दे अंदर कई प्रकार दे रस ने, जिवें भगत जी बाणी विच कहिंदे पंज तरह दे रसां दा जिक्र करदे ने, मृग मीन भिरंग पतंग कुंचर, ये एक एक रस इन्हां विच है। मृग विच एक रस है, प्रधान है, उन्हूं सुनन दा संगीत सुनन दा बहुत रस आउंदा है। मृग दा रस है सुनना ते मदहोश हो जाना, सुनन विचों रस लैना। ये भी साढ़े शरीर विच एक सुनन दा रस बहुत वड्डा है। कुछ सुनना चाहुंदे आ अपनी उस्तत, मीन दे अर्थ ने मच्छी, मच्छी दे कोल जेबा रस है, वो खाण दे रस विच फसी हुई है, ये भी मनुख विच मौजूद है। भिरंग कहिंदे ने साज संगत भवरे नूं, भवरे दे विच सुंघण दा रस है, वो नासका राहीं सुंघदा है। पतंगा पतंगे विच वेखण दा दिष्ट रोग है। हाथी विच वाशना दा रस है, काम रस है। ये पंजे रस पंज जानवरां विच गिणे ने भगत जी ने। कहिंदे हे प्रभु, इन्हां पंजां जानवरां विच पंजां जानवरां विच जां पंछियां विच कहिए एक एक रस दे मारे ये बेचारे गुलाम हो गए। सारी जिंदगी अपनी जिंदगी इन्हां ने खराब कर ली। मृग वल वेखो, जदों जंगल विच कोई शिकारी आण के तार वजाउंदा, कोई संगीत वजाउंदा है, कंडे हेड़े दी आवाज़ करदा है, ते मिर्ग जिहड़ा जंगल विच उहनूं सुण के उहनूं ख्याल ही भुल जांदा है कि इह मैनूं फड़न वास्ते आया है। उहदे विच इन्ना मदहोश हो के तुरिया हुंदा उस आवाज़ वल कि जिथे उह संगीत वजदा है ना, उहदे सामने आ के बिल्कुल मस्त हो के खड़ा हो जांदा है, ते शिकारी उहदे गल विच संगल पा लैंदा। इस तरह जिहड़ा साध संगत अपनी उस्तत दा नशा है ना, अपनी उस्तत सुननी, वड्याई सुननी, ये भी साढ़े विच एक रस है। उहदे गुलाम हो के जिहड़ा साडी वड्याई करे उह सानूं चंगा लगदा, जिहड़ा ना करे सहज सुभाए उहदे नाल मन जिहड़ा है उदरेवें विच चला जांदा है। मीन विच मच्छी विच रस है जीभा दा, वो जदों उन्हूं कोई फड़दा है तो कुंडी नाल थोड़ा जिहा मास ला देंदा है मच्छी फड़न लग्या, वह डोर पानी विच सिटदा है तो मच्छी दौड़ के आउंदी है। अपनी जीभ नाल जदों उस मास नूं जीभ ला के वेखदी है ना, बड़ा स्वाद लगदा है, क्योंकि वो एक लोहे की तेज धार कुंडी दे उत्ते चढ़िया होया मास दा टुकड़ा है, जदों उन्हूं मूँह लाउंदी है तो बड़ा स्वाद बड़ा कूला लगदा है। बस इस भुलेखे विच उह कुंडी मूँह विच पा के उहनूं लगदा मास है, पर मास दे विच कुंडी हुंदी। मूँह विच पा के जदों दबदी है उह कुंडी उहदे मूँह विचों पार हो जांदी, विच फस जांदी है, इस तरह उहदी मौत हो जांदी, समाप्ति हो जांदी। इह वी इक रस बंदे विच है कि उह जुबान दे रस दे पिछे इन्ना गुलाम हुंदा है कि कई वारी उह चीज़ां खांदा रहिंदा जिन्हां नाल शरीर दा नुकसान हुंदा है। ये मीन दा रस, मृग मीन भिरंग भिरंगी एक साध संगत भवरे नूं कहिंदे ने, जिहड़ा वाशना गंध दे रस विच लीन हो के फुल ते बहिंदा ते कमल दा फुल सवेरे खिड़दा उहदे विच बहिंदा ते शाम नूं ज्यों ज्यों सूरज डुबदा वह फुल इकट्ठा हो जांदा ते अखीर नूं उह फुल उस भवरे नूं पता हुंदा कि यह फुल मेरी मौत दा साधन बनेगा। पर वाशना दे रस विच गंध दे रस विच डुबा होया भवरा फुल नूं छड के जांदा नहीं, ਔਰ ਉਹਦੇ ਵਿੱਚ ਫਸ ਕੇ ਆਪਣੀ ਮੌਤ ਸਹੇੜ ਲੈਂਦਾ। ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਪਤੰਗ ਨੂੰ ਰਸ ਹੈ ਸਾਧ ਸੰਗਤ ਵੇਖਣ ਦਾ, ਉਹ ਨਜ਼ਰ ਦੇ ਰਸ ਵਿੱਚ ਇੰਨਾ ਡੁੱਬਦਾ ਹੈ ਕਿ ਸਾਹਮਣੇ ਦੀਵਾ ਬਲਦਾ ਵੇਖ ਕੇ ਉੱਧਰ ਤੁਰਿਆ ਜਾਂਦਾ ਹੈ। ਉਹਨੂੰ ਇਹ ਵੀ ਦਿਸਦਾ ਹੈ ਕਿ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਜਿਹੜੇ ਇਸ ਦੀਵੇ 'ਤੇ ਗਏ ਨੇ ਉਹ ਇਹਦੇ ਉੱਤੇ ਸੜ ਕੇ ਸੁਆਹ ਹੋ ਗਏ, ਪਰ ਅੱਖ ਵੇਖਣ ਦੇ ਰਸ ਵਿੱਚ ਇੰਨਾ ਲੀਨ ਹੋ ਕੇ ਉਹ ਸਿੱਧਾ ਉਸ ਦੀਵੇ 'ਤੇ ਛਾਲ ਮਾਰਦਾ ਅਤੇ ਸੜ ਕੇ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਉਹਦੇ ਵਿੱਚ ਰਸ ਰਵਿਦਾਸ ਜੀ ਗਿਣਦੇ ਨੇ। ਕੁੰਚਰ ਦਾ ਅਰਥ ਹੈ ਹਾਥੀ, ਅਤੇ ਹਾਥੀ ਨੂੰ ਰਸ ਹੈ ਕਾਮ ਦਾ। ਉਹ ਕਾਮ ਦੇ ਰਸ ਵਿੱਚ ਮਤਵਾਲਾ ਹੋਇਆ ਟੋਏ ਵਿੱਚ ਡਿੱਗ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲੈਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ। ਸਾਡੇ ਸਰੀਰ ਵਿੱਚ ਇਹ ਪੰਜੇ ਹੀ ਰਸ ਨੇ, ਇਸ ਲਈ ਕੀ ਆਸ ਹੈ ਕਿ ਮਨੁੱਖ ਆਪਣੀ ਸਮਝ ਦੇ ਆਸਰੇ ਇਹਨਾਂ ਰਸਾਂ ਤੋਂ ਬਚ ਕੇ ਉਸ ਉੱਚੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰ ਲਏਗਾ। ਇਹ ਕਿਉਂ ਹੁੰਦਾ ਹੈ? ਭਗਤ ਜੀ ਕਹਿੰਦੇ ਮਾਧਵੇ ਅਵਿਦਿਆ ਹਿਤ ਕੀਨ। ਅਵਿਦਿਆ ਦੇ ਅਰਥ ਨੇ ਅਗਿਆਨਤਾ। ਅਗਿਆਨਤਾ ਕਰਕੇ, ਭਰਮ ਕਰਕੇ ਇਹ ਅੱਖਾਂ 'ਤੇ ਪੱਟੀ ਬੰਨ੍ਹ ਕੇ ਤੁਰਦਾ ਹੈ। ਸਾਹਿਬ ਕਹਿੰਦੇ ਵਿਵੇਕ ਦੀਪ ਮਲੀਨ। ਇਹਦੀ ਵਿਵੇਕ ਬੁੱਧੀ ਦਾ ਦੀਵਾ ਮਲੀਨ ਹੋ ਜਾਂਦਾ ਹੈ। ਸਾਰਾ ਕੁਝ ਜਾਣਦਾ ਹੋਇਆ ਵੀ ਫਿਰ ਉਸ ਕਾਰਜ ਵਿੱਚ ਆਪਣਾ ਜੀਵਨ ਖਰਾਬ ਕਰ ਲੈਂਦਾ ਹੈ। ਮੈਂ ਬੇਨਤੀ ਜਿਹੜੀ ਸਾਂਝੀ ਕਰਨੀ ਚਾਹੁੰਦਾ, ਅੱਜ ਦੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਉਸ ਜੀਵ ਜਗਿਆਸੂ ਦੇ ਜੀਵਨ ਦੇ ਵਿੱਚ ਨਿਰੰਤਰ ਇੱਕ ਅੰਮ੍ਰਿਤ ਦੀ ਧਾਰ ਡਿੱਗਣੀ ਸ਼ੁਰੂ ਹੋ ਗਈ ਹੈ। ਅੰਮ੍ਰਿਤ ਪੀਂਦਾ ਹੈ ਪਰਮਾਤਮਾ ਦੇ ਰਸਤੇ 'ਤੇ। ਹੁਣ ਇਹ ਮੈਂ ਤਾਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਇਹ ਹੀ ਹੈ ਜਿਹੜਾ ਇਹਨਾਂ ਪੰਜ ਰਸਾਂ ਵਿੱਚ ਅਸੀਂ ਰੋਜ਼ ਇੱਕੋ ਹੀ ਚੀਜ਼ ਹੈ। ਜੀਵਨ ਇੱਕ ਸ਼ਕਤੀ ਹੈ, ਜੇ ਤਾਂ ਇਹਨੂੰ ਨੀਵੇਂ ਪਾਸੇ ਨੂੰ ਢਾਲ ਦਿਓ ਸਾਧ ਸੰਗਤ, ਇਹ ਛੋਟੇ ਰਸਾਂ ਨੂੰ ਮਾਣੀ ਜਾਏਗਾ ਸਰੀਰ ਕਰਕੇ, ਅਤੇ ਉਹਨਾਂ ਦਾ ਨਤੀਜਾ ਹੋਵੇਗਾ ਸਿਰਫ ਵਿਯੋਗ ਅਤੇ ਦੁੱਖ, ਉਹਦੇ ਤੋਂ ਸਿਵਾ ਕੁਝ ਨਹੀਂ। ਅਤੇ ਜਿਨ੍ਹਾਂ ਨੇ ਉਹਨਾਂ ਛੋਟੇ ਰਸਾਂ ਨੂੰ ਯੋਗ ਤਰੀਕੇ ਨਾਲ ਜ਼ਰੂਰਤ ਲਈ ਵਰਤਿਆ ਅਤੇ ਬਾਕੀ ਅੰਦਰ ਦੀ ਤਾਕਤ ਨੂੰ ਬਚਾਇਆ, ਉਹ ਫਿਰ ਨਾਮ ਦੁਆਰਾ ਉਸ ਰਸ ਨੂੰ ਪ੍ਰਾਪਤ ਕਰ ਲੈਂਦੇ ਨੇ ਜਿਹਦੇ ਬਰਾਬਰ ਸੰਸਾਰ ਦਾ ਕੋਈ ਵੀ ਰਸ ਨਹੀਂ ਹੈ। ਕਹਿੰਦੇ ਜਦੋਂ ਕੋਈ ਮਨੁੱਖ ਵਾਹਿਗੁਰੂ ਦੇ ਨਾਮ ਦੁਆਰਾ ਆਪਣੀ ਜ਼ਿੰਦਗੀ ਦੇ ਅੰਦਰ ਅਭਿਆਸ ਕਰਦਾ ਹੈ, ਬਾਣੀ ਨਾਲ ਸੁਰਤ ਜੋੜਦਾ ਹੈ, ਅੰਤਰ ਇਕਾਗਰ ਚਿੱਤ ਹੁੰਦਾ ਹੈ, ਮਨ ਦੇ ਵਿੱਚ ਅੰਦਰਲੇ ਹਿੱਸੇ ਨਾਲ ਸਾਂਝ ਪਾਉਂਦਾ ਹੈ, ਆਪਣੀ ਧਿਆਨ ਸ਼ਕਤੀ ਦੁਆਰਾ ਅਤੇ ਪ੍ਰੇਮ ਦੀ ਸਾਂਝ ਦੁਆਰਾ ਅੰਦਰ ਲਿਵ ਲਾਉਣੀ ਸ਼ੁਰੂ ਕਰ ਦਿੰਦਾ ਹੈ, ਅਤੇ ਉਹਦੇ ਅੰਦਰ ਹੀ ਇੱਕ ਨਾਮ ਦਾ ਖਜ਼ਾਨਾ ਫੁੱਟਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਵਿੱਚ ਉਹਨੂੰ ਐਸਾ ਅਕਹਿ ਰਸ ਆਉਂਦਾ ਹੈ ਕਿ ਜਿਹਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ। ਜਿਹਦੇ ਸਾਹਮਣੇ ਸਾਧ ਸੰਗਤ, ਜਿਹਨੂੰ ਉਹ ਰਸ ਮਿਲ ਗਿਆ, ਉਹਨੂੰ ਸਮਝਾਉਣ ਦੀ ਲੋੜ ਨਾ ਰਹੀ ਕਿ ਬਾਹਰ ਦੁਨੀਆ ਵਿੱਚ ਇਹਨਾਂ ਰਸਾਂ ਨੂੰ ਤਿਆਗ, ਕਿਉਂਕਿ ਜਿਨ੍ਹਾਂ ਦੀ ਝੋਲੀ ਵਿੱਚ ਪਰਮਾਤਮਾ ਦੇ ਨਾਮ ਦਾ ਰਸ ਡਿੱਗ ਪਿਆ ਉਹਨਾਂ ਨੂੰ ਸੰਸਾਰ ਦੇ ਰਸ ਆਪੇ ਫਿੱਕੇ ਲੱਗਣੇ ਸ਼ੁਰੂ ਹੋ ਗਏ। ਸਤਿਗੁਰੂ ਨੇ ਬਚਨ ਕੀਤੇ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਸਾਰੀ ਉਮਰ ਵੇਖੋ ਇਹਨੂੰ ਖਵਾ ਖਵਾ ਕੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਕਦੀ ਤੁਸੀਂ ਵੇਖਣਾ ਛੋਟੇ ਬੱਚੇ ਦੀ ਜੀਭ ਵੇਖਣਾ, ਕਦੀ ਆਮ ਬੰਦੇ ਨਾਲੋਂ ਉਹ ਸਾਧ ਸੰਗਤ ਮੋਟੀ ਹੁੰਦੀ ਹੈ। ਜਦੋਂ ਤੁਸੀਂ 60 ਸਾਲ ਦੇ ਕਿਸੇ ਮਨੁੱਖ ਦੀ ਜੀਭ ਵੇਖਣਾ, ਤੁਸੀਂ ਵੇਖੋਗੇ ਘਸ ਚੁੱਕੀ ਹੈ, ਛੋਟੀ ਹੋ ਗਈ ਹੈ। ਕਾਹਦੇ ਨਾਲ ਘਸ ਗਈ? ਪਤਾ ਨਹੀਂ ਕਿੰਨਾ ਕੁਝ ਅੰਨ ਖਾਧਾ ਸਾਰੀ ਉਮਰ ਖਾ ਖਾ ਕੇ। ਸਤਿਗੁਰੂ ਕਹਿੰਦੇ ਐ ਜੀਭਾ ਤੂੰ ਤਾਂ ਘਸ ਵੀ ਗਈ ਹੈ, ਪਰ ਅਜੇ ਤੱਕ ਤੈਨੂੰ ਸੰਸਾਰ ਦੇ ਪਦਾਰਥ ਖਾ ਖਾ ਕੇ ਸਬਰ ਨਹੀਂ ਆਇਆ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ, ਅਤੇ ਸਰੀਰ ਦੇ ਅੰਗ ਕੱਪੜੇ ਪਾ ਪਾ ਕੇ ਘਸ ਗਏ। ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਇਸ ਤਰ੍ਹਾਂ ਰਸਨਾ ਨੂੰ ਕਹਿੰਦੇ ਕਿ ਤੂੰ ਇਕੱਲਾ ਭੋਜਨ ਖਾਣ ਲਈ ਇੱਥੇ ਨਹੀਂ ਆਈ, रसना दे तीन काम ने, एक इंद्रा वेखो साध संगत, एक कर्म इंद्रा भी है, ज्ञान इंद्रा भी है। रसना नाल बोली दा भी है, रसना नाल स्वाद भी चखी दा है। संसार दे रसां दा खट्टा मिठा मनुख नू पता लगदा है। ते एक तीजा काम इहदे विच है कि जदों कोई परमात्मा दे नाम नाल सांझ पाउंदा है ते बंदे दे शरीर दे विच पिया होया एक रस दा सोमा फुट के इस रसना दे उत्ते आ जांदा है। इह भी एक सच्चाई है, जिद्दण उह रस मिले फिर अपने आप संसार दे रस फिके पै जांदे ने। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਪਰ ਇਹ ਹਰ ਰਸ ਕਰਮੀ ਪਾਈਐ, ਸਤਿਗੁਰੂ ਮਿਲਾ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਇੱਕ ਪਾਸੇ ਆਪਾਂ ਦੋਵੇਂ ਵਿਸ਼ੇ ਲਵਾਂਗੇ, ਸਾਡਾ ਜੀਵਨ ਵਿਚਕਾਰ ਖੜਾ ਹੈ। ਇੱਕ ਪਾਸੇ ਸਰੀਰ ਦੇ ਰਸ ਨੇ, ਇੱਕ ਪਾਸੇ ਪਰਮਾਤਮਾ ਦੇ ਨਾਮ ਦਾ ਰਸ ਹੈ। ਆਮ ਸੰਸਾਰ ਸਰੀਰ ਦੇ ਰਸਾਂ ਵੱਲ ਕਿਉਂ ਝੁਕਦਾ ਹੈ, ਇਹਦਾ ਕੀ ਕਾਰਨ ਹੈ? ਪਰਮਾਤਮਾ ਦੇ ਦਰ ਵੱਲ ਬੜੇ ਲੋਕ ਘੱਟ ਕਿਉਂ ਜਾਂਦੇ ਨੇ? ਧਾਰਮਿਕ ਜਗਤ ਦੇ ਵਿੱਚ ਵੀ ਜੇ ਸਰਵੇਖਣ ਕੀਤਾ ਜਾਏ ਤੇ 100 ਦੇ ਵਿੱਚੋਂ 90 ਆਦਮੀ ਪਰਮਾਤਮਾ ਦੇ ਰਸ ਤੋਂ ਹੀਣ ਮਿਲਣਗੇ। ਪੜ੍ਹਾਂ ਸੁਣਾਂਗੇ ਜ਼ਰੂਰ, ਅਸੀਂ ਕੱਪੜੇ ਜ਼ਰੂਰ ਪਾਏ ਹੋਣਗੇ, ਪਰ ਕਦੀ ਉਹ ਬੂੰਦ ਨਾ ਡਿੱਗੀ ਹੋਵੇਗੀ ਜੀਵਨ ਵਿੱਚ, ਕਿਉਂਕਿ ਜਿਹਦੀ ਕਦੀ ਖੋਜ ਹੀ ਨਹੀਂ ਕੀਤੀ, ਜਿਹੜਾ ਸਾਡਾ ਵਿਸ਼ਾ ਹੀ ਨਹੀਂ ਹੈ, ਜਿਹਨੂੰ ਅਸੀਂ ਜਾਣਨਾ ਹੀ ਨਹੀਂ ਚਾਹੁੰਦੇ, ਉਹ ਧੱਕੇ ਨਾਲ ਥੋੜ੍ਹੀ ਸਾਡੇ ਸਿਰ 'ਤੇ ਆ ਕੇ ਡਿੱਗਣ ਲੱਗਾ। ਇਹ ਤਾਂ ਕਦੀ ਸੋਚਿਆ ਹੀ ਨਹੀਂ। ਅਸੀਂ ਤਾਂ ਧਰਮ ਦੀ ਵੀ ਦੁਨੀਆ ਦੇ ਵਿੱਚ ਬਸ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸ਼ਿੰਗਾਰ, ਤਿੰਨ ਕੰਮ ਨੇ। ਅਸੀਂ ਧਰਮ ਨੂੰ ਵੀ ਇਹੀ ਸਮਝਿਆ ਵੀ ਕੁਝ ਵਾਜੇ ਵਜਾਏ ਜਾਣ, ਕੁਝ ਗੱਲਾਂ ਸੁਣਾਈਆਂ ਜਾਣ, ਕੁਝ ਕੰਨ ਰਸ ਪੂਰੇ ਕੀਤੇ ਜਾਣ, ਕੁਝ ਸਾਡੀ ਵਾਸ਼ਨਾ ਨੂੰ ਪੂਰਾ ਕਰਨ ਦੀ ਗੱਲ ਕੀਤੀ ਜਾਏ, ਪਰਮਾਤਮਾ ਨਾਲ ਪਿਆਰ ਕਰਨ ਦੀ ਕਿੰਨੇ ਕੁ ਲੋਕਾਂ ਦੀ, ਜਾਂ ਸਮਾਰਗ 'ਤੇ ਤੁਰਨ ਦੀ ਕਿੰਨੇ ਕੁ ਲੋਕਾਂ ਦੀ ਇੱਛਾ ਹੈ। ਸੱਚੇ ਪਾਤਸ਼ਾਹ ਕਹਿੰਦੇ ਆਮ ਧਾਰਮਿਕ ਸੰਸਾਰ ਕੀ ਕਰਦਾ ਹੈ? ਉਹ ਸਿਰਫ ਇਸ ਕਰਮ ਵਿੱਚ ਕ੍ਰਿਤ ਦੇ ਵਿੱਚ ਮਗਨ ਰਹਿੰਦਾ ਹੈ ਕਿ ਗਿਆਨੀ ਨੱਚਾ ਹੈ। ਗਿਆਨੀ ਦਾ ਅਰਥ ਹੈ ਧਰਮ ਦੀ ਗੱਲ ਕਰਨ ਵਾਲੇ ਲੋਕ। ਇਹ ਸਤਿਗੁਰਾਂ ਨੇ ਰਾਸਲੀਲਾ ਦੀ ਵਿਆਖਿਆ ਕੀਤੀ ਹੈ। ਜਦੋਂ ਰਾਸਲੀਲਾ ਕਰਨ ਵਾਲੇ ਰਾਮਲੀਲਾ ਲਾਉਂਦੇ ਸਨ, ਨਾਟਕ ਕਰਕੇ ਵਿਖਾਉਂਦੇ ਸਨ, ਕਹਿੰਦੇ ਉਹ ਫਿਲਮਾਂਕਣ ਕਰ ਰਹੇ ਨੇ ਧਰਮ ਦਾ, ਵਿਖਾ ਰਹੇ ਨੇ ਉਸ ਤਰ੍ਹਾਂ ਦੇ ਬਣ ਕੇ, ਉਸ ਤਰ੍ਹਾਂ ਦਾ ਸਾਂਗ ਕਰ ਰਹੇ ਨੇ ਜਿਵੇਂ ਪਹਿਲਾਂ ਲੋਕ ਹੋ ਕੇ ਗੁਜ਼ਰੇ ਨੇ। ਗਿਆਨੀ ਨੱਚਾ ਹੈ, ਵਾਜੇ ਵਾਵੈ ਵਾਜੇ ਵਜਾਉਂਦੇ ਨੇ, ਰੂਪ ਕਰੈ ਸ਼ਿੰਗਾਰ, ਅਤੇ ਆਪਣੇ ਸਰੀਰ 'ਤੇ ਕਈ ਪ੍ਰਕਾਰ ਦੇ ਰੂਪਾਂ ਦਾ ਸ਼ਿੰਗਾਰ ਕਰਦੇ ਨੇ। ਉੱਚਾ ਕੂਕੈ ਅਤੇ ਉੱਚੀ ਉੱਚੀ ਕੂਕਾਂ ਮਾਰ ਕੇ ਲੋਕਾਂ ਨੂੰ ਸੁਣਾਉਂਦੇ ਨੇ। ਉੱਚਾ ਕੂਕੈ ਵਾਧਾ ਗਾਵੈ, ਅਤੇ ਉਹਨਾਂ ਦੀ ਗੱਲਬਾਤ ਵਿੱਚ ਕੋਈ ਵਿਅਕਤੀ ਸੰਤੁਸ਼ਟ ਨਹੀਂ ਹੁੰਦਾ, ਸੁਣਨਾ ਤਾਂ ਉਹ ਹੀ ਹੋਵੇ ਨਾ, ਜਿਹੜਾ ਘੱਟੋ ਘੱਟ ਕੁਝ ਨਾ ਕੁਝ ਇੱਕ ਗੱਲ ਦਾ ਤਾਂ ਫੈਸਲਾ ਹੋਵੇ ਬੰਦੀ ਦੀ ਜ਼ਿੰਦਗੀ 'ਚ, ਵੀ ਆਹ ਗੱਲ ਸੁਣ ਲਈ ਅਤੇ ਮਨ ਜਿਹੜਾ ਸੈਟਿਸਫਾਈ ਹੋ ਗਿਆ ਵੀ ਆਹ ਗੱਲ ਠੀਕ ਹੈ। ਅਤੇ ਜੇ ਅਸੀਂ ਆਏ ਮਨ ਨੂੰ ਇਕਾਗਰ ਕਰਨ ਲਈ ਕਿ ਇਹਦੇ ਵਿੱਚ ਕੁਝ ਕਲੀਅਰੈਂਸ ਆਏ, ਕੁਝ ਸਫਾਈ ਆ ਜਾਏ, ਕੁਝ ਭਟਕਣਾ ਮੁੱਕੇ, ਅਤੇ ਸਾਧ ਸੰਗਤ ਜੋ ਕੁਝ ਸੁਣਿਆ ਉਹਨੇ 5-4 ਟੁਕੜੇ ਹੀ ਕਰ ਦਿੱਤੇ ਮਨ ਦੇ, ਵੀ ਇਹ ਤਾਂ ਇਹ ਕਹਿੰਦੇ ਨੇ, ਦੂਸਰਾ ਇਹ ਕਹਿੰਦਾ ਸੀ, ਦੱਸੋ ਉਸ ਗਿਆਨ ਦਾ ਕੀ ਕਰੋਗੇ ਜਿਹੜਾ ਸਾਨੂੰ ਦੁਬਧਾ ਵਿੱਚ ਪਾ ਗਿਆ। ਉਹਨਾਂ ਦਾ ਬੋਲਣਾ ਵੀ ਸਿਰਫ ਵਿਵਾਦ ਹੈ। ਉੱਚੇ ਕੂਕੈ ਵਾਦਾ ਗਾਵੈ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਧਰੇ ਪਿਆਰ। ਇਹ ਦੂਸਰੇ ਆਸਾ ਦੀ ਵਾਰ ਦੇ, ਖੈਰ ਮੈਂ ਉਸ ਪਾਸੇ ਨਹੀਂ ਜਾਣਾ, ਫਿਰ ਆਪਣਾ ਵਿਸ਼ਾ ਵਿੱਚ ਰਹਿ ਜਾਏਗਾ। ਗੱਲ ਰਸ ਦੀ ਚੱਲ ਰਹੀ ਹੈ, ਇੱਕ ਪਾਸੇ ਸਰੀਰ ਦਾ ਰਸ ਹੈ, ਕਿੰਨੇ ਕੁ ਲੋਕ ਖੋਜੀ ਨੇ ਇਸ ਰਾਹ 'ਤੇ, ਔਰ ਇੱਕ ਆਪਾਂ ਸਿਰਫ ਵਿਚਾਰ ਕਰਨੀ ਹੈ ਇਹਦਾ ਕੀ ਕਾਰਨ ਹੈ ਕਿ ਸੰਸਾਰੀਆਂ ਨੇ ਅਤੇ ਧਰਮ ਦੇ ਨਸ਼ੇ ਦੀ ਰਸ ਦੀ ਖੋਜ ਕਰਨੀ ਹੀ ਕੀ ਹੈ। ਧਰਮੀ ਬੰਦੇ ਵੀ ਇਹਦੀ ਖੋਜ ਨਹੀਂ ਕਰਦੇ, ਇਹਦਾ ਕਾਰਨ ਕੀ? ਮੈਂ 2-4 ਮਿੰਟਾਂ ਵਿੱਚ ਬੇਨਤੀ ਕਰਾਂ। ਕਾਰਨ ਸਿਰਫ ਇੰਨਾ ਕਿ ਜਿਹੜਾ ਧਰਮ ਦਾ ਦਰਵਾਜ਼ਾ ਹੈ ਨਾ, ਉਹਦੇ ਉੱਤੇ ਲੇਬਲ ਕੋਈ ਨਹੀਂ ਲੱਗਾ, ਕੋਈ ਖਿੱਚਦਾਇਕ, ਕੋਈ ਐਡਵਰਟਾਈਜਮੈਂਟ ਨਹੀਂ ਹੈ ਵੀ ਤੁਸੀਂ ਆਓ ਅੰਦਰ ਤੁਹਾਨੂੰ ਰਸ ਮਿਲੇਗਾ, ਤੁਹਾਨੂੰ ਆਹ ਮਿਲੇਗਾ, ਤੁਹਾਨੂੰ ਉਹ ਮਿਲੇਗਾ। ਉਹਦੇ ਦਰਵਾਜ਼ੇ 'ਤੇ ਬਿਲਕੁਲ ਸਧਾਰਨਤਾ ਹੈ, ਜਾਂ ਇਉਂ ਕਹੋ ਧਰਮ ਦੀ ਸ਼ੁਰੂਆਤ ਬਿਲਕੁਲ ਅਲੂਣੀ ਅਤੇ ਫਿੱਕੀ ਹੈ, ਉਹਦੇ ਸ਼ੁਰੂ ਵਿੱਚ ਕੋਈ ਰਸ ਨਹੀਂ ਆਉਂਦਾ। ਇਹ ਸੱਚਾਈ ਅਸੀਂ ਐਵੇਂ ਕਹਿ ਦਿੰਦੇ ਹਾਂ ਤੁਸੀਂ ਅੱਜ ਬਾਣੀ ਪੜ੍ਹੋ ਤੁਹਾਨੂੰ ਅੱਜ ਸਵਾਦ ਆਏਗਾ, ਨਹੀਂ ਨਹੀਂ ਆ ਸਕਦਾ, ਬਿਲਕੁਲ ਠੀਕ। ਜਦੋਂ ਪਹਿਲਾਂ ਤੁਰੋਗੇ ਸਵਾਦ ਦੀ ਗੱਲ ਛੱਡੋ, ਉਹ ਵੀ ਸਵਾਦ ਗੁਆਚ ਜਾਣਾ ਜਿਹੜਾ ਸਰੀਰ ਵਿੱਚ ਸਵਾਦ ਅਸੀਂ ਸੰਸਾਰ ਦਾ ਲੈ ਰਹੇ ਹਾਂ। ਇੱਕ ਵਾਰੀ ਹਨੇਰੀ ਝੁੱਲੇਗੀ ਅੰਦਰ ਪੂਰੀ, ਫਿੱਕਾ ਹੋਵੇਗਾ ਜੀਵਨ। ਤੁਸੀਂ ਪੜ੍ਹ ਕੇ ਵੇਖੋ ਭਾਈ ਗੁਰਦਾਸ ਜੀ ਨੂੰ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਧਨਾ ਕਰਕੇ ਸਾਨੂੰ ਵਿਖਾਈ ਹੈ ਵੀ ਸ਼ੁਰੂ ਕਿੱਥੋਂ ਹੁੰਦੀ ਹੈ ਅਤੇ ਸਮਾਪਤ ਕਿੱਥੇ ਹੁੰਦੀ ਹੈ। ਉਹਨਾਂ ਨੇ ਬਚਨ ਕਿਹਾ ਵੀ ਜਦੋਂ ਗੁਰੂ ਬਾਬਾ ਜੀ ਨੇ ਸਾਨੂੰ ਸਾਧਨਾ ਕਰਕੇ ਵਿਖਾਈ, ਮੈਂ ਗੱਲ ਸਿਰਫ ਇਹ ਕਰਨੀ ਚਾਹੁੰਦਾ ਕੀ ਕਾਰਨ ਕਿ ਧਾਰਮਿਕ ਜਗਤ ਦੇ ਬੰਦੇ ਵੀ ਧਰਮ ਨਹੀਂ ਕਮਾਉਂਦੇ, ਉਹ ਵੀ ਪੰਥ ਵਿੱਚ ਹੀ ਰਹਿ ਜਾਂਦੇ ਨੇ, ਰਾਹ ਵਿੱਚ ਹੀ ਰਹਿ ਜਾਂਦੇ ਨੇ। ਉਹਦਾ ਕਾਰਨ ਹੈ ਕਿ ਧਰਮ ਦੀ ਸ਼ੁਰੂਆਤ ਅੱਤ ਫਿੱਕੀ ਹੈ, ਉਹਦੇ ਵਿੱਚ ਕੋਈ ਮਿੱਠਾ ਨਹੀਂ ਹੈ। ਉਹ 'ਤੇ ਕੀ ਹੋਇਆ, ਇੱਕ ਝਲਕਾ ਆ ਗਿਆ ਛੋਟਾ ਜਿਹਾ, ਉਹਦਾ ਆਸਰੇ ਬੰਦਾ ਫਿਰ ਨਾ ਛੱਡਦਾ। ਗੁਰੂ ਨੂੰ ਪਤਾ ਹੈ ਵੀ ਜੇ ਇਹਨੂੰ ਥੋੜ੍ਹਾ ਜਿਹਾ ਨਾ ਵਿਖਾਇਆ ਇਹਨੇ ਦੌੜ ਜਾਣਾ, ਭੱਜ ਜਾਣਾ। ਸ਼ੁਰੂਆਤ ਫਿੱਕੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬੰਦਗੀ ਕਰਕੇ ਵਿਖਾਈ ਹੈ ਵੀ ਇਸ ਤਰ੍ਹਾਂ ਕਰੀਦੀ। ਇੱਕ ਪੌੜੀ ਵਿੱਚ ਆਉਂਦਾ ਵੀ ਪਹਿਲਾਂ ਬਾਬਾ ਜੀ ਨੇ ਬਖਸ਼ਿਸ਼ ਪ੍ਰਾਪਤ ਕਰ ਲਈ ਸੀ। ਇਹ ਸ਼ਬਦ ਤਾਂ ਵਰਤਿਆ ਵੀ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਇਹ ਸ਼ਬਦ ਤਾਂ ਵਿੱਚ ਕੀਤਾ ਵੀ ਸਿੱਖਾਂ ਨੂੰ ਕਿਤੇ ਭੁਲੇਖਾ ਨਾ ਲੱਗੇ ਵੀ ਗੁਰੂ ਨਾਨਕ ਨੇ ਭਗਤੀ ਤਾਂ ਕੀਤੀ ਪਰਮਾਤਮਾ ਦੀ ਬਖਸ਼ਿਸ਼ ਲੈਣ ਲਈ। ਉਹਨਾਂ ਨੂੰ ਤਾਂ ਬਖਸ਼ਿਸ਼ ਪਹਿਲਾਂ ਹੀ ਮਿਲੀ ਹੋਈ ਸੀ, ਪਰ ਉਹਨਾਂ ਨੇ ਸਿੱਖਾਂ ਨੂੰ ਦੱਸਣਾ ਸੀ ਵੀ ਤੁਸੀਂ ਧਰਮ ਕਿਵੇਂ ਕਮਾਉਣਾ ਹੈ। ਜਿਵੇਂ ਇੱਕ ਮਾਂ ਚੰਗੀ ਤਰ੍ਹਾਂ ਸਾਫ਼ ਬੋਲ ਲੈਂਦੀ ਹੈ ਪਰ ਉਹ ਆਪਣੇ ਬੱਚੇ ਨਾਲ ਤੋਤਲੀ ਭਾਸ਼ਾ ਵਿੱਚ ਗੱਲ ਕਰਦੀ ਹੈ, ਕਿਉਂਕਿ ਜੇ ਮਾਂ ਤੋਤਲੀ ਭਾਸ਼ਾ ਵਿੱਚ ਬੱਚੇ ਨਾਲ ਨਾ ਬੋਲੇਗੀ ਤਾਂ ਸਾਰੀ ਉਮਰ ਬੱਚਾ ਬੋਲਣੇ ਨਹੀਂ ਸਿੱਖ ਸਕੇਗਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸ਼ਬਦ ਆਏ ਨੇ ਤੁਸੀਂ ਵਹਿੰਦੇ ਹੋ ਜਿਹਦੇ ਵਿੱਚ ਸੰਸਾਰ ਦੀ ਭਾਸ਼ਾ ਹੈ, ਇੱਕ ਸੰਸਾਰੀ ਬੰਦੇ ਦੀ ਅਰਦਾਸ ਹੈ। ਜਿਹੜਾ ਗੁਰਦੁਆਰੇ ਆਇਆ ਹੈ ਕੋਈ ਮਾਣ ਮੰਗਦਾ, ਕੋਈ ਤਾਣ ਮੰਗਦਾ, ਕੋਈ ਮਾਇਆ ਮੰਗਦਾ, ਕੋਈ ਪੁੱਤਰ ਮੰਗਦਾ, ਸ਼ਬਦ ਆਉਂਦੇ ਨਾ ਵਿੱਚ। ਜਦਕਿ ਗੁਰੂ ਸਾਹਿਬ ਇਹ ਵੀ ਨਾਲ ਕਹਿੰਦੇ ਨੇ ਵੀ ਪਰਮਾਤਮਾ ਦਾ ਨਾਮ ਮੰਗਿਆ ਕਰ। ਪਰ ਇਹ ਗੱਲਾਂ ਕਿਉਂ ਕਹਿਣੀਆਂ ਪਈਆਂ ਕਿ ਮਾਣ ਮੰਗੋ, ਤਾਣ ਮੰਗੋ, ਧਨ ਲਖਮੀ ਸੁੱਤ ਦੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ, ਤੇਰੇ ਘਰ ਵਿੱਚ ਸਾਰਾ ਕੁਝ ਹੈ ਤੂੰ ਮੈਨੂੰ ਦੇ, ਸੰਸਾਰ ਦੀ ਭਾਸ਼ਾ। ਇਸ ਤਰ੍ਹਾਂ ਗੁਰੂ ਬਾਬਾ ਜੀ ਨੇ ਸਾਨੂੰ ਭਗਤੀ ਕਰਕੇ ਵਿਖਾਈ, ਉਹਨਾਂ ਨੂੰ ਭਗਤੀ ਕਰਨ ਦੀ ਲੋੜ ਨਹੀਂ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਖੁਦ ਅੰਮ੍ਰਿਤ ਛੱਕ ਕੇ ਵਿਖਾਇਆ। ਮੈਂ ਇਹ ਵੀ ਬੇਨਤੀ ਕਰਦਿਆਂ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਜ਼ਰੂਰਤ ਹੈ ਨਹੀਂ ਸੀ, ਕਿਉਂਕਿ ਜਿਹੜਾ ਖੁਦ ਬਣਾ ਰਿਹਾ ਹੈ, ਜਿਹੜਾ ਆਪ ਅੰਮ੍ਰਿਤ ਦਾ ਦਾਤਾ ਹੈ, ਉਹਨੇ ਦੂਜਿਆਂ ਤੋਂ ਕਿਉਂ ਮੰਗਣਾ ਸੀ, ਕਾਰਨ ਕੀ ਸੀ? ਸਿਰਫ ਤਾਂ ਮੰਗਣਾ ਸੀ ਕਿ ਸਾਨੂੰ ਸਿਖਾਇਆ ਜਾਏ ਵੀ ਤੁਸੀਂ ਇਸ ਤਰ੍ਹਾਂ ਅੰਮ੍ਰਿਤ ਪੀਣਾ ਹੈ, ਕਰਕੇ ਵਿਖਾਇਆ। ਇਸ ਤਰ੍ਹਾਂ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਫਿਰ ਘਾਲਣਾ ਕਰਕੇ ਦੱਸੀ ਵੀ ਇਸ ਤਰ੍ਹਾਂ ਘਾਲਣਾ ਕਰੀਦੀ। ਅਤੇ ਉੱਥੇ ਬਚਨ ਕੀਤਾ ਹੈ, ਕਹਿਣ ਲੱਗੇ ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਜਿਹੜਾ ਵਿਸ਼ਾ ਮੈਂ ਥੋੜ੍ਹਾ ਜਿਹਾ ਸਾਂਝਾ ਕਰਨਾ ਹੈ ਕਿ ਧਰਮ ਦੀ ਸ਼ੁਰੂਆਤ ਬਿਲਕੁਲ ਫਿੱਕੀ ਹੈ, ਇਹਦੇ ਆਰੰਭ ਵਿੱਚ ਕਿਸੇ ਰਸ ਦੀ ਸੰਭਾਵਨਾ ਵਿੱਚ ਨਾ ਪੈਣਾ। ਭਾਈ ਗੁਰਦਾਸ ਜੀ ਕਹਿੰਦੇ ਬਾਬਾ ਜੀ ਨੇ ਜਦੋਂ ਭਗਤੀ ਕੀਤੀ ਉਹਨਾਂ ਨੇ ਰੇਤ ਖਾਧੀ, ਰੇਤ ਦੇ ਫੱਕੇ ਮਾਰੇ ਅੱਕ ਖਾਧਾ, ਅਤੇ ਰੋੜਾਂ ਦੀ ਵਿਛਾਈ ਕਰਕੇ ਨਾ ਰੋੜ ਥੱਲੇ ਰੋੜੇ ਰੱਖ ਕੇ ਬਹਿ ਗਏ। ਹੁਣ ਇੱਥੇ ਧਿਆਨ ਦੇਣਾ, ਇਹ ਸਿਰਫ ਦ੍ਰਿਸ਼ਟਾਂਤ ਦਿੱਤੇ ਨੇ, ਇੱਥੇ ਇਹ ਅਰਥ ਨਾ ਕੱਢਣਾ ਵੀ ਉਹਨਾਂ ਰੇਤ ਖਾਧੀ ਹੈ। ਕਈ ਵਾਰੀ ਅਣਜਾਣ ਪੁਣੇ ਵਿੱਚ ਅਸੀਂ ਅਰਥ ਕਰ ਵੀ ਦਿੰਦੇ ਹਾਂ ਵੀ ਵੇਖੋ ਉਹਨਾਂ ਨੇ ਰੇਤ ਖਾਧੀ ਸੀ, ਉਹਨਾਂ ਨੇ ਅੱਕ ਖਾਧਾ ਸੀ, ਉਹ ਇੱਟਾਂ ਵਿਛਾ ਕੇ ਬੈਠੇ ਸਨ। ਐਸਾ ਨਹੀਂ ਹੈ। ਰੇਤ ਖਾਣ ਦਾ ਮਤਲਬ ਸੀ ਵੀ ਜਦੋਂ ਪਹਿਲਾਂ ਕੋਈ ਬਾਣੀ ਪੜ੍ਹੇਗਾ, ਨਾਮ ਜਪੇਗਾ, ਉਹਦਾ ਮੂੰਹ ਇਸ ਤਰ੍ਹਾਂ ਫਿੱਕਾ ਹੋ ਜਾਏਗਾ ਜਿਵੇਂ ਰੇਤ ਖਾਣ ਨਾਲ ਹੁੰਦਾ ਹੈ। ਇਹ ਇਸ਼ਾਰਾ ਕੀਤਾ ਗਿਆ ਅੱਕ ਖਾਣ ਦਾ ਮਤਲਬ ਪਹਿਲਾਂ ਕੁੜਿੱਤਣ ਅੰਦਰ ਪੈਦਾ ਹੋਵੇਗੀ, ਕਿਉਂਕਿ ਮਨ ਜਿਹੜਾ ਹੈ ਉਹ ਸੰਸਾਰ ਦੇ ਰਸਾਂ ਵਿੱਚ ਪਤਾ ਨਹੀਂ ਕਿੰਨੇ ਸਮੇਂ ਤੋਂ ਬੱਝਾ ਪਿਆ ਹੈ, ਅਤੇ ਅੱਜ ਉਹਦੇ ਉੱਤੇ ਪਾਬੰਦੀ ਲੱਗੀ ਹੈ, ਉਹ ਅੰਦਰ ਬਗਾਵਤ ਨਾ ਕਰੇਗਾ, ਉਹ ਰੋਏਗਾ ਨਾ, ਅੰਦਰੋਂ ਕਲਪੇਗਾ ਨਾ ਵੀ ਮੈਨੂੰ ਦੇ ਉਹ ਹੀ ਪੈਗ ਪਾ ਕੇ, ਉਹ ਹੀ ਰਸ ਦੇ। ਇਸ ਵਿਰੋਧ ਵਿੱਚ इस बगावत विच जेड़ा बंदे दे शरीर विच मन विच टकराव हुंदा है उहदे विच कौड़ापन आ जांदा है। रेत अक आहार कर ते रोड़ां की गुर करी विछाई, रोड़ां दी विछाई ते बैठे। रोड़ां दा अर्थ है वी तुसीं आउंदे हो जिहड़े ते गुरमुख बड़े अभ्यासी ने, उह ते दिसदा ही पिआ वी जिथे बैठे उत्थे बैठ गए, परत के गोडा भी नहीं हिलदा। ते जेड़ा दूजा वो कदी वेखो कदी इधर नूं मूँह करदा, कदी दूसरे पासे, कदी पैर फड़दा, कदी सिर फड़दा, क्योंकि शुरू शुरू विच बहना इस तरह है जिवें रोड़ां ते विछाई करके बहिदा। बंदे दीआं लत्तां गोडे पीड़ हुंदे ने, भावें वह जवान भी क्यों ना होवे। कई वारी असीं कहिंदे आ बजुर्गी है, बजुर्गी दी गल नहीं है, बहना बहुत औखा है। साध संगत कदी बह के वेखणा, ये सब तो औखी गल है। तुरना कम करना सारे कम सौखे ने, बहना बहुत औखा है। इस करके शुरुआत यदि फिक्की है, रेत अक आहार कर रोड़ा की गुर करी विछाई, भारी करी तपस्या वड्डे भाग हरस्यों बन आई। परमात्मा नाल मेल होया बाबा पहिंदा सचखंड नव निध नाम गरीबी पाई। ये दो चीज़ां फिर उस बंदे नूं मिलदियां ने, उह किहड़ियां? एक तो नाम मिलता है, तो किसी ने बड़े प्यार विच लिखिया है, जदों गुरु साहब नूं परमात्मा दे दरों नाम की दात मिली ना, तो उन्होंने फिर हथ अड लए। प्रभु ने कहा भी नाम तुहानूं दे दिता है, ये तो सारा कुछ आ जाता है, होर की चाहते हो? जिथे नाम आ गया सारियां ताकतां आ गईयां। तो सतगुरु ने कहा भी सच्चे पातशाह नाम तो दिता जे, इनू पाउणा किहड़े भांडे विच, उह भांडा ते दे दिओ, क्योंकि नाम इन्नी भारी वस्तु है, ये आम संसारी दे मन विच टिकदा नहीं है, तिलक जांदा है। उन्हां कहा किहड़ा भांडा? कहन लगे निम्रता दा, गरीबी दा भांडा दिओ। जे निम्रता ना होई ते नाम मन विचों तिलक के डिग पैणा है। मैनू नौ निध नाम गरीबी पाई, गरीबी भी लई नाल निम्रता वे, क्योंकि बड़ा भारा पदार्थ है। इस तरह धर्म की शुरुआत फिक्की है, जिहड़ी मैं बेनती कर रहा सां। दूजे पासे बेनती करां, संसार दे रस की शुरुआत अत मिठी है। जदों शुरू करोगे संसार दे रस नूं, ते आदमी फुल के तुरदा टेढ़ा हो के, ते दूजे नूं समझदे कुछ नहीं, उह कहिंदा संसार ते ऐवें भटकिया फिरदा, चार दिन वेखो नज़ारा संसार किन्ना मिठा है। बंदे नूं बंदा नहीं समझदा मनुख, क्योंकि उहदी शुरुआत ही अत मिठी है। पर उहनूं इह पता नहीं, ये जिहड़ा संसार का सुख है, इहदा दरवाजा तो फुलां नाल लद्दिया होया है। सज्जना जदों गेट लंघ जाएगा अगले पासे वेखी फिर की बनता है, ये बहुत वड्डा फर्क है। इसलिए एक शब्द किसी ने लिखिया है, कहिंदे ने दुख ते सुख दोवें मित्र सन, ते सुख बड़ा भोला पाला सी, दुख बड़ा चलाक सी, ते जिथे भी दोवें जांदे लोग सुख नूं दरवाजा खोल के घर वाड़ लैंदे सन, ते दुख नूं धक्के मार के बाहर कढ़ दिंदे सन, क्योंकि दुख नूं कौण घर विच लियाए। दोवें मित्र सन ते दुख बड़ा इस गल तों दुखी सी कि मैनू अपने घर ही कोई नहीं आउण दिंदा कोई, ते सुख नूं सारे सद्दे ने घर विच। दोवें सन मित्र, ते दुख ने एक दिन चाल खेडी, उहने कहा भी चल आपां बाहर, अज गर्मी बड़ी है, इशनान करके आईए, नहा के आईए। दोवें चले गए। हुण सुख दे कपड़े अपने सन, उहदे उत्ते लिखिया होया सी सुख सारे कपड़िआं ते, दुख दे अपने कपड़े सन, उहदे उत्ते लिखिया होया सी दुख। दोवां ने आपो अपने वस्त्र, कहिंदे उतारे कहानी समझण वास्ते, आपो अपने वस्त्र उतारे ते नदी विच छाल मार गए। जदों सुख ते दुख दोवें नहाउंदे सन, दुख अख बचा के काली नाल बाहर निकलिया, उहने सुख वाले कपड़े पा लए। सुख अजे निकलिया नहीं सी, उहने सुख वाले कपड़े पा लए जिन्हां उत्ते लिखिया सी सुख, ते उह कपड़े पा के पिंड वल दौड़ गया। पिछों सुख निकलिया ते मजबूरन उहनूं दुख वाले कपड़े पाउणे पए। हुण कपड़े बदले गए, जदों पिंड गए लोकी मूँह थोड़ी वेंदे ने, लोग ते कपड़े वेंदे ने। दुख ने सुख वाले कपड़े पाए सन, ते जिन्हें वेख्या उहने दुख नूं सुख वाले कपड़े वेख के अपने घर वाड़ लिया। पता उदों लगा जदों उहदे नाल सांझ पई। इसलिए कहिंदे हुण सदियां तों लै के सुख दुख वाले कपड़े पा के फिरदा है, उहदे कपड़े वेख के लोग सुख नूं अंदर ही नहीं आउण दिंदे, ਅਤੇ ਦੁੱਖ ਨੂੰ ਸਾਰੇ ਲੋਕਾਂ ਨੇ ਆਪਣੇ ਜੀਵਨ ਵਿੱਚ ਵਾੜ ਲਿਆ ਹੈ, ਕਿਉਂਕਿ ਲੱਗਦਾ ਉਹ ਸੁੱਖ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਦਾ ਰਸ ਆਨੰਦ ਜਿਹਦੀ ਸ਼ੁਰੂਆਤ ਅਤ ਫਿੱਕੀ ਹੈ ਅਤੇ ਵਾਹਿਗੁਰੂ ਦੇ ਨਾਮ ਤੋਂ ਦੂਸਰੇ ਪਾਸੇ ਸੰਸਾਰ ਦੇ ਰਸ ਜਿਨ੍ਹਾਂ ਦੀ ਸ਼ੁਰੂਆਤ ਬਹੁਤ ਹੀ ਰਸਦਾਇਕ ਏ, ਅਖੀਰ ਨੂੰ ਉਹ ਦੁੱਖ ਵਿੱਚ ਤਬਦੀਲ ਹੋ ਜਾਂਦੀ ਏ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਸੇ ਗੁਰਮੁਖ ਦੀ ਵਿਆਖਿਆ ਕਰ ਰਹੇ ਨੇ ਜਿਹੜਾ ਜ਼ਿੰਦਗੀ ਵਿੱਚ ਗੁਰੂ ਕੇ ਹੁਕਮ ਨੂੰ ਕਮਾ ਕੇ ਇਸ ਮਾਰਗ ਵਿੱਚ ਅੱਗੇ ਵਿਕਾਸ ਤਰੱਕੀ ਕਰਕੇ ਲੰਘ ਗਿਆ, ਉਹਦੇ ਜੀਵਨ ਵਿੱਚ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਉਹਦੀ ਜ਼ਿੰਦਗੀ ਦੇ ਵਿੱਚ ਇੱਕ ਅੰਮ੍ਰਿਤ ਦੀ ਬੂੰਦ ਉਹਦੇ ਸਰੀਰ ਦੇ ਅੰਦਰੋਂ ਇੱਕ ਆ ਰਹੀ ਹੈ, ਅੰਦਰ ਇੱਕ ਰਸ ਹੈ। ਬਾਬਾ ਫਰੀਦ ਜੀ ਦੇ ਬਚਨ ਪੜ੍ਹ ਕੇ ਵੇਖੋ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖੀਆਂ ਨਦੀ ਵਹਨ, ਉਹ ਤਾਂ ਸੀ ਨਾ ਫਿੱਕਾ ਜੀਵਨ, ਹੁਣ ਰਸ ਵਾਲੇ ਦੀ ਸ਼ੁਰੂ ਹੋਈ ਹੈ। ਕਹਿੰਦੇ ਰੱਬ ਦਾ ਪਿਆਰ ਬੰਦੇ ਦੇ ਅੰਦਰ ਇਸ ਤਰ੍ਹਾਂ ਜਿਵੇਂ ਖਜੂਰਾਂ ਪੱਕੀਆਂ ਹੋਣ, ਇੰਨਾ ਮਿੱਠਾ ਹੈ। ਰੱਬ ਖਜੂਰੀ ਪੱਕੀਆਂ ਮਾਖੀਆਂ ਨਈ ਵਹਨ, ਨਈ ਦਾ ਅਰਥ ਹੈ ਨਦੀ। ਤੇਰੇ ਸਰੀਰ ਦੇ ਅੰਦਰ ਪਰਮਾਤਮਾ ਦੇ ਰਸ ਦੀ ਇੱਕ ਨਦੀ ਪਈ ਵਗਦੀ ਏ, ਪਰ ਤੂੰ ਉਹਦੇ ਕੰਢੇ ਪੈ ਕੇ ਪਿਆਸਾ ਮਰੀ ਜਾਂਦਾ, ਤੈਨੂੰ ਪਤਾ ਹੀ ਨਹੀਂ ਇਹਦੇ ਵਿੱਚੋਂ ਨਾਮ ਦਾ ਰਸ ਪੀਣਾ ਕਿਵੇਂ। ਮਾਖੇ ਨਈ ਵਹਨ ਜੋ ਜੋ ਵੰਝਾ ਡੀਹੜਾ, ਵੰਝਾ ਦਾ ਅਰਥ ਲੰਘਦਾ, ਤੇਰੀ ਉਮਰ ਦਾ ਜਿਹੜਾ ਜਿਹੜਾ ਦਿਨ ਲੰਘਦਾ ਜਾਂਦਾ ਹੈ, ਸੋ ਉਮਰ ਹੱਥ ਪਵਨ, ਇਹ ਰਸ ਪੀਣ ਤੋਂ ਬਿਨਾਂ ਤੂੰ ਜ਼ਿੰਦਗੀ ਖਰਾਬ ਕਰ ਰਿਹਾ ਹੈ। ਉਹਨਾਂ ਨੇ ਹੋਰ ਬਚਨ ਕਿਹਾ ਕਿ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ। ਕਿਉਂਕਿ ਉਹਨਾਂ ਨੂੰ ਜਦੋਂ ਅੱਲਾ ਦੇ ਨਾਮ ਦਾ ਰਸ ਆਇਆ ਨਾ, ਵਿਆਖਿਆ ਤਾਂ ਉਹਨਾਂ ਕਰਨੀ ਸੀ, ਕੁਦਰਤੀ ਤੌਰ 'ਤੇ ਉਸ ਰਸ ਦੀ ਵਿਆਖਿਆ ਕਰਨੀ ਸੀ। ਹੁਣ ਉਹ ਕਿਹੜੇ ਉਦਾਹਰਣ ਕਿਹੜੇ ਦੇਣ, ਸੰਸਾਰੀ ਉਦਾਹਰਣ ਦੇਣੇ ਪੈਣੇ ਸਨ, ਹੋਰ ਕੋਈ ਉਦਾਹਰਣ ਨਹੀਂ ਸੀ, ਕੋਈ ਉਦਾਹਰਣ ਨਹੀਂ ਸੀ। ਜਦੋਂ ਚਰਨਾਂ ਨਾਲ ਚਿੱਤ ਜੁੜਿਆ, ਇੱਕ ਬਹੁਤ ਸੁੰਦਰ ਕਿਸੇ ਨੇ ਗਾਥਾ ਕਹੀ ਹੈ, ਇਹ ਰਸ ਬਹੁਤ ਵੱਡਾ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਆਪਾਂ, ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਵੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦੀ ਬਹੁਤੀਆਂ ਸ਼ਾਮਾਂ ਜਿਹੜੀਆਂ ਨੇ ਕਿਸੇ ਨਾ ਕਿਸੇ ਦਰਿਆ ਦੇ ਕਿਨਾਰੇ 'ਤੇ ਕੱਟਦੇ ਰਹੇ, ਇਹ ਉਹਨਾਂ ਦਾ ਸੁਭਾਅ ਸੀ। ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਤੁਸੀਂ ਪੜ੍ਹ ਕੇ ਵੇਖੋ, ਪਹਿਲੇ 6 ਸਾਲ ਉਹ ਵੀ ਦਰਿਆ ਦੇ ਕਿਨਾਰੇ ਗੰਗਾ ਪਟਨਾ ਸਾਹਿਬ ਦੇ ਵਿੱਚ, ਦਰਿਆ ਨਹੀਂ ਛੱਡਿਆ ਉਹਨਾਂ, ਸਾਰੀ ਉਮਰ ਪਾਣੀ ਦਾ ਕੰਢਾ ਨਹੀਂ ਛੱਡਿਆ ਉਹਨਾਂ ਨੇ। ਉੱਥੋਂ ਨਿਕਲੇ ਅਨੰਦਪੁਰ ਸਾਹਿਬ ਆਏ ਅਤੇ ਉੱਥੇ ਸਤਲੁਜ ਦਾ ਕਿਨਾਰਾ, ਹਰ ਸ਼ਾਮ ਉਹਨਾਂ ਦੀ ਸਤਲੁਜ ਦੇ ਕਿਨਾਰੇ ਪਰਮਾਤਮਾ ਦੀ ਬੰਦਗੀ ਕਰਦਿਆਂ ਗੁਜ਼ਰਦੀ ਸੀ। ਉੱਥੋਂ ਥੋੜ੍ਹੇ ਸਾਲਾਂ ਲਈ ਨਿਕਲੇ, ਪੌਂਟਾ ਸਾਹਿਬ ਗਏ ਅਤੇ ਪੌਂਟਾ ਸਾਹਿਬ ਫਿਰ ਉੱਥੇ ਯਮੁਨਾ ਨਾਲ ਪਈ ਵਗਦੀ ਹੈ। ਇਹਦਾ ਕੀ ਕਾਰਨ ਹੈ? ਕਿਉਂਕਿ ਜਿਹੜੇ ਰੱਬ ਨਾਲ ਜੁੜੇ ਨਾ ਸਾਧ ਸੰਗਤ, ਉਹਨਾਂ ਦੇ ਰਸਤੇ ਵਿੱਚ ਕੁਦਰਤ ਆਉਂਦੀ ਹੈ। ਰੱਬ ਪੱਥਰਾਂ ਨਾਲ ਪਿਆਰ ਨਹੀਂ ਕਰਦਾ, ਇਹ ਤਾਂ ਸਿਰਫ ਸਾਧਨ ਨੇ ਕਿ ਅਸੀਂ ਮੰਦਰ ਮਸਜਿਦ ਗੁਰਦੁਆਰੇ ਜਾਈਏ। ਜਿੱਦਣ ਕਿਸੇ ਦਾ ਮਨ ਡੂੰਘੇ ਥਾਂ 'ਤੇ ਜੁੜਦਾ, ਉਹ ਫਿਰ ਖੁੱਲ੍ਹੇ ਬਾਗਾਂ ਦੀ ਖੋਜ ਕਰਦਾ ਹੈ, ਉਹ ਕਿਤੇ ਝਾੜੀਆਂ ਦੀ ਖੋਜ ਕਰਦਾ, ਕਿਸੇ ਇਕਾਂਤ ਦੀ ਖੋਜ ਕਰਦਾ। ਕਿਉਂਕਿ ਕਰਤੇ ਦੇ ਜਦੋਂ ਦੀਦਾਰ ਹੁੰਦੇ ਨੇ, ਉਹਦੇ ਤੋਂ ਪਹਿਲਾਂ ਉਹਦੀ ਕੁਦਰਤ ਦੇ ਦੀਦਾਰ ਹੁੰਦੇ ਨੇ। ਅਜੇ ਤਾਂ ਅਸਾਂ ਕੁਦਰਤ ਵੇਖੀ ਕੋਈ ਨਹੀਂ, ਅਜੇ ਤਾਂ ਅਸੀਂ ਕੁਦਰਤ ਵੀ ਨਹੀਂ ਵੇਖੀ, ਕਰਤਾ ਕਿੱਥੇ ਵੇਖਣਾ। ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹੋ, ਕਰਤੇ ਕੁਦਰਤੀ ਮੁਸ਼ਤਾਕ, ਮੁਸ਼ਤਾਕ ਦੇ ਅਰਥ ਨੇ ਆਸ਼ਕ। ਹੇ ਕਰਤੇ, ਹੇ ਅਕਾਲ ਪੁਰਖ, ਤੈਨੂੰ ਅਜੇ ਵੇਖਿਆ ਨਹੀਂ, ਪਰ ਤੇਰੀ ਕੁਦਰਤ ਵੇਖ ਕੇ ਇੰਨੀ ਸੁੰਦਰ ਹੈ, ਉਹਨੂੰ ਵੇਖ ਕੇ ਤੇਰੇ ਦਰਸ਼ਨ ਕਰਨ ਦੀ ਇੱਛਾ ਮੇਰੇ ਮਨ ਵਿੱਚ ਪੈਦਾ ਹੋ ਗਈ ਹੈ। ਕੁਦਰਤ ਰਾਹ ਵਿੱਚ ਆਉਂਦੀ ਹੈ, ਤਾਂ ਹੀ ਜਦੋਂ ਰਹਿ ਰਾਜ ਸ਼ੁਰੂ ਹੁੰਦਾ ਹੈ। ਅੱਜ ਕੱਲ੍ਹ ਤਾਂ ਨਹੀਂ, ਪੁਰਾਣੇ ਸਿੱਖ ਪਿਆਰ ਵਾਲੇ ਅਜੇ ਵੀ ਉਹ ਸ਼ਬਦ ਪੜ੍ਹਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਾਮ ਨੂੰ ਸਤਲੁਜ ਦੇ ਕਿਨਾਰੇ 'ਤੇ ਬੈਠੇ ਨੇ, ਰਹਿ ਰਾਸ ਦਾ ਕੀਰਤਨ ਹੋਇਆ, ਸੋਦਰ ਦਾ ਰਹਿ ਰਾਸ ਪੜ੍ਹੀ ਗਈ ਅਤੇ ਰਹਿ ਰਾਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਧਿਆਨ ਮਗਨ ਹੋ ਗਏ, ਪਰਮਾਤਮਾ ਦੇ ਚਰਨਾਂ ਵਿੱਚ ਲਿਬ ਲੱਗ ਗਈ। ਸਿੱਖ ਕੋਲ ਬੈਠੇ ਨੇ, ਸਮਾਪਤੀ ਹੋ ਗਈ ਅਤੇ ਗੁਰੂ ਸਾਹਿਬ ਉਸ ਰਸ ਵਿੱਚ ਇੰਨੇ ਲੀਨ ਹੋਏ, ਬੋਲਣਾ ਨਹੀਂ ਚਾਹੁੰਦੇ। ਸਿੱਖਾਂ ਨੂੰ ਇਸ਼ਾਰਾ ਕਰਦੇ ਨੇ ਚਲੇ ਜਾਓ, ਸਿੱਖਾਂ ਨੂੰ ਇਸ਼ਾਰਾ ਕਰਦੇ ਨੇ ਚਲੇ ਜਾਓ। ਦੋ ਚਾਰ ਗਏ, ਬਾਕੀ ਫਿਰ ਬੈਠ ਗਏ। ਫਿਰ ਥੋੜ੍ਹੇ ਚਿਰ ਬਾਅਦ ਕਿਹਾ ਤੁਸੀਂ ਚਲੇ ਜਾਓ, ਰਾਤ ਦਾ ਹਨੇਰਾ ਵੱਧਦਾ ਜਾਂਦਾ ਹੈ, ਇੱਕ ਮਸ਼ਾਲ ਕੋਲ ਜਗਦੀ ਸਿਰਫ। ਅਖੀਰ ਨੂੰ ਜਦੋਂ ਬਹੁਤ ਸਮੇਂ ਵਾਰੀ ਕਿਹਾ ਅਤੇ ਸਿੱਖ ਕੋਲੋਂ ਨਾ ਗਏ, ਅਤੇ ਸਤਿਗੁਰਾਂ ਨੇ ਫਿਰ ਬਚਨ ਕੀਤੇ, ਕਹਿਣ ਲੱਗੇ ਭਾਈ ਮੈਂ ਕਿੰਨੀ ਵਾਰੀ ਤੁਹਾਨੂੰ ਕਿਹਾ ਜਾਓ ਲੰਗਰ ਦਾ ਪ੍ਰਬੰਧ ਕਰੋ, ਮੈਂ ਆਪੇ ਆ ਜਾਵਾਂਗਾ, ਇਕੱਲਾ ਆ ਜਾਵਾਂਗਾ, ਮੈਨੂੰ ਜੁੜਨ ਦਿਓ। ਅਤੇ ਇੱਕ ਸਿੱਖ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਪਤਾ ਨਹੀਂ ਕੀ ਗੱਲ ਹੈ, ਜਦੋਂ ਤੁਹਾਡੇ ਕੋਲ ਬਹਿਦਾ ਹੈ ਪਰਤ ਕੇ ਸੰਸਾਰ ਹੀ ਭੁੱਲ ਜਾਂਦਾ ਹੈ, ਤੁਹਾਡੇ ਕੋਲੋਂ ਉੱਠਣ ਨੂੰ ਚੇਤੀ ਨਹੀਂ ਕਰਦਾ, ਮਨ ਨਹੀਂ ਕਰਦਾ, ਇਹਦਾ ਜਵਾਬ ਸਾਨੂੰ ਦਿਓ, ਤੁਹਾਡੇ ਵਿੱਚ ਕਿਹੜੀ ਚੁੰਬਕ ਹੈ, ਕਿਹੜੀ ਖਿੱਚ ਹੈ ਕਿ ਤੁਸੀਂ ਤੁਹਾਡੇ ਕੋਲੋਂ ਉੱਠਣ ਨੂੰ ਚਿੱਤ ਨਹੀਂ ਕਰਦਾ। ਨਹੀਂ ਤਾਂ ਲੋਕ ਧਰਮ ਕਮਾਉਂਦੇ ਨੇ, ਘੜੀਆਂ ਵੇਖ ਵੇਖ ਕੇ ਪਾਸੇ ਮਾਰ ਮਾਰ ਕੇ ਅੱਕ ਜਾਂਦੇ ਨੇ ਵੀ ਕਦੋਂ ਸਮਾਪਤੀ ਹੋਵੇ ਅਤੇ ਕਦੋਂ ਜਾਣ ਛੁੱਟੇ। ਕੀ ਕਾਰਨ ਤੁਹਾਡੇ ਕੋਲੋਂ ਜਾਣ ਨੂੰ ਚਿੱਤ ਕਿਉਂ ਨਹੀਂ ਕਰਦਾ? ਅਤੇ ਸਤਿਗੁਰੂ ਕਿਸੇ ਡੂੰਘੇ ਥਾਂ 'ਤੇ ਰਸ ਵਿੱਚ ਚਲੇ ਗਏ। ਉਹਨਾਂ ਨੇ ਫਿਰ ਜਵਾਬ ਦਿੱਤਾ ਸੀ, ਕਹਿਣ ਲੱਗੇ ਗੁਰੂ ਕੇ ਸਿੱਖੋ, ਇਹਦਾ ਕਾਰਨ ਸਿਰਫ ਇੱਕੋ ਹੈ, ਮੇਰੇ ਕੋਲੋਂ ਤੁਹਾਡਾ ਜਾਣ ਨੂੰ ਚਿੱਤ ਸਿਰਫ ਤਾਂ ਨਹੀਂ ਕਰਦਾ ਕਿਉਂਕਿ ਜਿੱਦਣ ਮੈਂ ਆਪਣੇ ਰੱਬ ਨੂੰ ਛੱਡ ਕੇ ਇਸ ਧਰਤੀ 'ਤੇ ਆਉਣ ਲੱਗਾ ਸੀ, ਉਦਣ ਮੇਰਾ ਵੀ ਚਿੱਤ ਉਹਨੂੰ ਛੱਡ ਕੇ ਆਉਣ ਨਹੀਂ ਸੀ ਕਰਦਾ। ਸਿਰਫ ਇੱਕੋ ਹੀ ਕਾਰਨ ਸੀ, ਮੈਂ ਵੀ ਉਹਦੇ ਤੋਂ ਕਦੀ ਦੂਰ ਨਹੀਂ ਹੋਣਾ ਚਾਹੁੰਦਾ, ਮੇਰੀ ਉਹਦੇ ਨਾਲ ਪਿਰਹਿਣੀ ਹੈ, ਪ੍ਰੀਤ ਹੈ। ਔਰ ਉਹਨਾਂ ਦੇ ਬਚਨ ਵੀ ਤੁਸੀਂ ਗੁਰਪੁਰਬ ਵਾਲੇ ਦਿਨ ਜਾਂ ਅੱਗੇ ਪਿੱਛੇ ਸੁਣਦੇ ਹੋ ਕਿ ਚਿੱਤ ਨਾ ਭਇਓ ਹਮਰੋ ਆਵਣ ਕਹਿ, ਸਾਡਾ ਚਿੱਤ ਪਰਮਾਤਮਾ ਨੂੰ ਛੱਡ ਕੇ ਆਉਣ ਨੂੰ ਕਰਦਾ ਨਹੀਂ ਸੀ। ਕਿਉਂ ਨਹੀਂ ਸੀ ਕਰਦਾ? ਕਹਿੰਦੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਸਾਡੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਚੁਭੀ ਹੋਈ ਸੀ। ਇਹ ਕਿਹੜਾ ਅਕਹਿ ਰਸ ਹੈ ਜਿੱਥੇ ਜਾ ਕੇ ਬੰਦਾ ਛੱਡਣਾ ਨਹੀਂ ਚਾਹੁੰਦਾ, ਭਵਰਾ ਬਣ ਕੇ ਉੱਥੇ ਉਹਦਾ ਮਨ ਇਕਾਗਰ ਹੋ ਜਾਂਦਾ ਹੈ। ਸਤਿਗੁਰੂ ਉਸੇ ਨੂੰ ਕਹਿ ਰਹੇ ਨੇ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਇੱਕ ਸੁਹਾਵਣੀ ਬੂੰਦ ਉਸ ਸਾਧਕ ਦੀ ਰਸਨਾ 'ਤੇ ਡਿੱਗਦੀ, ਉਹਨੂੰ ਪਾਣ ਕਰਦਾ, ਉਸ ਨੂੰ ਪੀਂਦਾ ਹੈ। ਫਿਰ ਕਹਿੰਦੇ ਸਾਜਨ ਮਿਲੇ ਸਹਿਜ ਸੁਭਾਏ, ਸੁਭਾਅ ਜਿਹੜਾ ਨਾ ਸਹਿਜ ਵਿੱਚ ਚਲਾ ਗਿਆ, ਚੰਚਲਤਾ ਮਿਟ ਗਈ, ਖਤਮ ਹੋ ਗਈ। ਸਾਜਨ ਮਿਲੇ, ਪਰਮਾਤਮਾ ਦੇ ਮਿਲਣ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਗਈਆਂ। ਸਹਿਜ ਸੁਭਾਏ, ਹਰ ਸਿਉਂ ਪ੍ਰੀਤ ਬਣੀ, ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਬਣ ਗਈ, ਉਹਦੇ ਨਾਲ ਸਾਂਝ ਪੈਦਾ ਹੋ ਗਈ। ਸਾਹਿਬ ਕਹਿੰਦੇ ਹਰ ਮੰਦਰ ਆਵੇ ਜਾਂ ਪ੍ਰਭ ਭਾਵੇ, ਹੁਣ ਸਰੀਰ ਇਸ ਤਰ੍ਹਾਂ ਲੱਗਦਾ ਜਿਵੇਂ ਮੰਦਰ ਗੁਰਦੁਆਰਾ ਬਣ ਗਿਆ। ਬਿਨਾਂ ਸਾਜਾਂ ਤੋਂ ਇੱਕ ਸਿਫਤ ਸਲਾਹ ਦਾ ਕੀਰਤਨ ਜਾਰੀ ਹੋ ਗਿਆ, ਅੰਦਰ ਕੋਈ ਸਾਜ ਨਹੀਂ, ਕੋਈ ਆਵਾਜ਼ ਨਹੀਂ, ਕੋਈ ਜਥਾ ਨਹੀਂ, ਪਰ ਕੀਰਤਨ ਚੱਲੀ ਜਾਂਦਾ ਹੈ, ਆਵਾਜ਼ ਆਉਂਦੀ ਅੰਦਰੋਂ। ਪਰਮਾਤਮਾ ਦੀ ਸਿਫਤ ਇੱਕ ਤਾਰ ਬਣ ਕੇ ਸਵਾਸਾਂ ਵਿੱਚ ਪਰੋਤੀ ਗਈ ਹੈ, ਇੱਕ ਪਲ ਲਈ ਵੀ ਅੰਦਰੋਂ ਧਿਆਨ ਨਹੀਂ ਚੁੱਕਿਆ ਜਾਂਦਾ। ਉਹਨੂੰ ਕਹਿੰਦੇ ਨੇ ਕਿ ਹਰ ਮੰਦਰ ਆਵੇ, ਇਸ ਸਰੀਰ ਰੂਪੀ ਮੰਦਰ ਵਿੱਚ ਪਰਮਾਤਮਾ ਪ੍ਰਗਟ ਹੋਣ ਲੱਗ ਪਿਆ। ਕਹਿੰਦੇ ਜਾਂ ਪ੍ਰਭ ਭਾਵੈ ਧਨ ਊਬੀ, ਧਨ ਦੇ ਅਰਥ ਨੇ ਉਹ ਸਾਧੂ, ਉਹ ਸਾਧਕ, ਉਹ ਜੀਵ ਇਸਤਰੀ, ਊਬੀ ਦਾ ਅਰਥ ਹੈ ਉੱਠ ਉੱਠ ਕੇ, ਖੜੀ ਹੋ ਕੇ ਗੁਣ ਸਾਰੀ ਪਰਮਾਤਮਾ ਦਾ ਰਾਹ ਤੱਕਦੀ ਹੈ, ਉਡੀਕ ਦੇ ਵਿੱਚ ਹੈ। ਘਰ ਘਰ ਕੰਤ ਰਵੈ ਸੁਹਾਗਣ, ਹਉਂ ਕਿਉਂ ਕੰਤ ਵਿਸਾਰੀ। ਫਿਰ ਉਹਨੂੰ ਆਪਣੇ ਨਾਲ ਦੇ ਲੋਕ ਦਿਸਦੇ ਜਿਹੜੇ ਜੁੜੇ ਹੋਏ ਨੇ, ਫਿਰ ਪਤਾ ਲੱਗਦਾ ਵੀ ਕਿੰਨੇ ਕੁ ਜੁੜੇ ਨੇ। ਉਹਦੀ ਨਜ਼ਰ ਉੱਠ ਗਈ, ਹੋਰ ਵੀ ਦਿਸਣ ਲੱਗ ਪਏ। ਜਦੋਂ ਪਹਿਲਾਂ ਬੰਦਾ ਤੁਰਦਾ ਨਾ, ਉਦੋਂ ਤਾਂ ਇੱਕ ਹਉਮੈ ਦੀ ਅੰਦਰ ਛੋਟੀ ਜਿਹੀ ਵਾਸ਼ਨਾ ਹੁੰਦੀ ਹੈ। ਉਸ ਵੇਲੇ ਬੰਦਾ ਕਈ ਵਾਰੀ ਹੰਕਾਰੀ ਵੀ ਹੋ ਜਾਂਦਾ ਕਿ ਜਿਵੇਂ ਮੈਂ ਤੁਰਿਆ, ਹੋਰ ਤਾਂ ਕੋਈ ਹੈ ਹੀ ਨਹੀਂ ਹੈ। ਪਰ ਜਦੋਂ ਥੋੜ੍ਹਾ ਜਿਹਾ ਅੱਗੇ ਗਿਆ ਨਾ, ਉੱਥੇ ਲਾਈਨ ਲੱਗੀ ਹੋਈ ਸੀ, ਉੱਥੇ ਹੰਕਾਰ ਟੁੱਟ ਗਏ ਸਾਰੇ। ਇੱਕ ਦੋ ਇੱਕ ਚਾੜੇ ਹੋਂ ਕਿਸ ਚਿੱਤੇ ਹੀ ਆ, ਇੱਕ ਤੋਂ ਇੱਕ ਅੱਗੇ ਖੜ੍ਹੇ ਹੋਏ ਨੇ, ਕੋਈ ਪਤਾ ਨਹੀਂ ਸਿੱਧੇ ਕੱਪੜਿਆਂ ਵਿੱਚ ਕਿਹੜੀ ਦੁਨੀਆ ਫਿਰਦੀ ਹੈ। ਇਸ ਤਰ੍ਹਾਂ ਉੱਥੇ ਜਾ ਕੇ ਹੰਕਾਰ ਟੁੱਟ ਗਿਆ ਵੀ ਕਿੰਨੀਆਂ ਕੁ ਕਿੰਨੇ ਗੁਰਮੁਖ ਨੇ ਜਿਹੜੇ ਸਰਾਹ 'ਤੇ ਗਏ ਨੇ। ਘਰ ਘਰ ਕੰਤ ਰਵੈ ਸੁਹਾਗਣ, ਹਉਂ ਕਿਉਂ ਕੰਤ ਵਿਸਾਰੀ। ਫਿਰ ਮੈਂ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਕਿਉਂ ਭੁਲਾਵਾਂ, ਕਿਉਂ ਵਿਸਾਰਾਂ? ਉਨਵ ਘਨ ਛਾਏ ਬਰਸ ਸੁਭਾਏ। ਉਨਵ ਦਾ ਅਰਥ ਹੈ ਬੱਦਲ ਝੁੱਕ ਗਏ ਹਨ। ਇਹ ਉਹ ਦਸ਼ਾ ਹੈ ਜਿੱਥੇ ਇਉਂ ਲੱਗਦਾ ਜਦੋਂ ਬੱਦਲ ਨੀਵਾਂ ਆ ਜਾਏ ਤਾਂ ਸੰਭਾਵਨਾ 100% ਹੋ ਜਾਂਦੀ ਬਾਰਿਸ਼ ਜ਼ਰੂਰ ਪਵੇਗੀ। ਇਹ ਉਹ ਦਸ਼ਾ ਹੈ ਜਿੱਥੇ ਨਾਮ ਵਿੱਚ ਜੁੜੇ ਹੋਏ ਦੇ ਸਾਹਮਣੇ ਪਰਮਾਤਮਾ ਦਾ ਪ੍ਰੇਮ ਦਾ ਬੱਦਲ ਚੜ੍ਹ ਕੇ ਨੀਵਾਂ ਹੋਇਆ, ਬੂੰਦਾਂ ਪੈਣ ਦੀ ਤਿਆਰੀ ਹੋ ਗਈ, ਇਹ ਉੱਥੇ ਆਸ ਇੱਛਾ ਪੂਰੀ ਹੋ ਗਈ। ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੈ। ਜਿਹੜਾ ਪ੍ਰੇਮ ਪਹਿਲਾਂ ਕੀਤਿਆਂ ਵੀ ਪੈਦਾ ਨਹੀਂ ਸੀ ਹੁੰਦਾ, ਹੁਣ ਅੰਦਰ ਚੰਗਾ ਲੱਗਦਾ, ਮਨ ਟਿਕਾਅ ਵਿੱਚ ਆ ਗਿਆ। ਕਹਿੰਦੇ ਨਾਨਕ ਵਰਸ ਹੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਦੀ ਧਾਰ, ਅੰਮ੍ਰਿਤ ਰਸ, ਵੈਸੇ ਇਹਨੂੰ ਕਿਹਾ ਅਨਹਦ ਨਾਦ ਗੁਰਬਾਣੀ ਵਿੱਚ। ਅਨਹਦ ਨਾਦ ਜਿਹੜੀ ਚੀਜ਼ ਬਿਨਾਂ ਵਜਾਉਣ ਤੋਂ ਪਈ ਵੱਜਦੀ ਹੈ, ਵਜਾਉਣ ਦੀ ਲੋੜ ਨਹੀਂ, ਉਹ ਬਾਣੀ ਅੰਮ੍ਰਿਤ ਨਾਲ ਭਰਪੂਰ। ਔਰ ਗੁਰੂ ਕੀ ਬਾਣੀ ਬਖਸ਼ਿਸ਼ ਕਰ ਕਿਰਪਾ ਘਰ ਆਵੇ, ਇੱਕ ਨਾਦ, ਇੱਕ ਆਵਾਜ਼, ਇੱਕ ਸੰਗੀਤ ਵੱਜੀ ਜਾਂਦਾ ਹੈ ਜਿਹਨੂੰ ਸੁਣ ਕੇ ਮਨ ਖੀਵਾ ਹੁੰਦਾ ਹੈ, ਜਿਹਨੂੰ ਪਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਰਥਰੀ ਨੂੰ ਕਿਹਾ ਸੀ, ਜਿਹਨੇ ਕਿਹਾ ਸੀ ਤੁਸੀਂ ਕਿਹੜਾ ਰਸ ਪੀਂਦੇ ਹੋ, ਅਸੀਂ ਤਾਂ ਨਸ਼ੇ ਨੂੰ ਪੀਂਦੇ ਹਾਂ। ਅਤੇ ਸਤਿਗੁਰੂ ਨੇ ਕਿਹਾ ਸੀ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓਂ ਚੁਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਐ ਨਿਸ਼ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਸਿਫਤ ਸਲਾਹ ਦਾ ਗੀਤ। ਇੱਥੋਂ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਰਸਾਇਆ। ਆਓ ਰਹਿੰਦਾ ਸਮਾਂ ਆਪਾਂ ਉਸ ਨਾਮ ਨਾਲ, ਉਸ ਸ਼ਬਦ ਨਾਲ ਸਾਂਝ ਪਾਈਏ ਔਰ ਅੰਦਰੋਂ ਪਾਉਣ ਦਾ ਯਤਨ ਕਰੀਏ, ਇਕਾਗਰ ਚਿੱਤ ਹੋ ਕੇ ਪੂਰੀ ਤਰ੍ਹਾਂ ਮਨ ਖਾਲੀ ਕਰਕੇ ਸੰਸਾਰ ਕੱਢ ਕੇ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਕਹਿੰਦੇ ਨੇ 24 ਘੰਟਿਆਂ ਬਾਅਦ ਤੰਦਰੁਸਤ ਰਹਿਣ ਵਾਸਤੇ ਵੀ ਮੈਡੀਕਲ ਕਹਿੰਦਾ ਹੈ ਬੰਦੇ ਨੂੰ 1 ਘੰਟਾ ਸੰਸਾਰ ਭੁੱਲ ਜਾਣਾ ਚਾਹੀਦਾ, ਵੀ ਉਹ ਕੌਣ ਹੈ, ਕੀ ਕੰਮ ਕਰਦਾ, ਕਿੱਥੇ ਰਹਿੰਦਾ। ਅਤੇ ਸੰਸਾਰ ਨੂੰ ਭੁਲਾਉਣ ਦਾ ਤਰੀਕਾ ਗਲਤ ਬੰਦੇ ਨੇ ਵਰਤਿਆ, ਉਹ ਨਸ਼ੇ ਦੀ ਵਰਤੋਂ ਕਰਦਾ। ਹਜ਼ੂਰ ਨੇ ਕਿਹਾ ਉਹ ਠੀਕ ਨਹੀਂ, ਤੂੰ ਨਾਮ ਨਾਲ ਜੁੜ ਤੇ ਤੈਨੂੰ ਸੰਸਾਰ ਭੁੱਲੇਗਾ, ਤੇਰੇ ਅੰਦਰੋਂ ਤਾਜ਼ਗੀ ਅਤੇ ਰਸ ਮਿਲੇਗਾ। ਇਹ ਨਸ਼ੇ ਤਾਂ ਤੈਨੂੰ ਸਵੇਰੇ ਕਮਜ਼ੋਰ ਕਰ ਜਾਂਦੇ ਨੇ, ਜੇ ਤੂੰ ਨਾਮ ਰਾਹੀਂ ਆਪਣੇ ਆਪ ਨੂੰ ਉਹਦੇ ਵਿੱਚ ਲੀਨ ਕੀਤਾ ਤਾਂ ਸਵੇਰੇ ਤੂੰ ਕਮਜ਼ੋਰ ਨਹੀਂ ਹੋਵੇਂਗਾ, ਇਹਦੇ ਤੋਂ ਵੱਧ ਤਾਕਤ ਲੈ ਕੇ ਉੱਠੇਗਾ। ਸੋ ਆਓ ਰਹਿੰਦੇ ਮਿੰਟ ਆਪਾਂ ਸ਼ਬਦ ਨਾਲ ਆਪਣੀ ਧੁਨ ਵਿੱਚ ਜੋ ਅਸੀਂ ਬੋਲਦੇ ਹਾਂ, ਆਵਾਜ਼ ਆਉਂਦੀ ਹੈ, ਉਹਦੇ ਵਿੱਚ ਆਪਣੀ ਤਵੱਜੋ ਨੂੰ, ਧਿਆਨ ਨੂੰ, ਸੁਰਤ ਨੂੰ ਲਾਉਣਾ। ਸਾਰੇ ਇਕਾਗਰ ਹੋ ਕੇ ਬੈਠ ਕੇ ਜਪਣ ਦਾ ਯਤਨ ਕਰੀਏ। ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੋ ਇਹ ਦਾਸ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ। ਇਸੇ ਤਰ੍ਹਾਂ ਗੁਰੂ ਬਖਸ਼ਿਸ਼ ਕਰਨ, ਸਾਧ ਸੰਗਤ ਬੇਨਤੀ ਹੈ, ਜੋ ਸੰਗਤ ਵੱਲੋਂ ਹੁਕਮ ਕੀਤਾ ਗਿਆ ਸੀ ਵੀ ਕਥਾ ਦੀਆਂ ਕੈਸਟਾਂ ਚਾਹੀਦੀਆਂ ਨੇ, ਉਹ ਪਹੁੰਚ ਗਈਆਂ ਇੰਡੀਆ ਤੋਂ ਹਨ। ਜਿਨ੍ਹਾਂ ਨੂੰ ਚਾਹੀਦੀਆਂ ਨੇ ਦਫ਼ਤਰ ਵਿੱਚ ਆਪਣਾ ਨਾਮ ਨੋਟ ਕਰਵਾ ਸਕਦੇ ਹੋ, ਫਿਰ ਇੱਕ ਦਿਨ ਇਕੱਠੀਆਂ ਆਪ ਜੀ ਨੂੰ ਲਿਆ ਕੇ ਦੇ ਦਿੱਤੀਆਂ ਜਾਣਗੀਆਂ। ਇਹ ਬੇਨਤੀ ਆਪ ਨੇ ਪ੍ਰਵਾਨ ਕਰਨੀ। ਆਓ ਹੁਣ ਬੜੇ ਪਿਆਰ ਨਾਲ ਢਾਡੀ ਵਾਰਾਂ ਭਾਈ ਤ੍ਰਿਲੋਚਨ ਸਿੰਘ ਜੀ ਪਮਦੀ ਉਹਨਾਂ ਦੇ ਸਾਥੀ ਆਪ ਜੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਗਏ। ਫੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।